ਕਹਿੰਦਾ ਮਹਾਰਾਜ ਹੁਣ ਮੇਰੀ ਇੱਜ਼ਤ ਪੈਜ ਰੱਖ ਲਓ, ਕਿਰਪਾ ਹੈ ਅਕਾਲ ਪੁਰਖ ਹੁਣ ਬਖਸ਼ ਲਓ। ਜੇ ਤੁਸੀਂ ਇੱਕ ਵਾਰ ਕਹਿ ਦਿਓ ਨਾ ਵੀ ਇਹ ਬੰਦਾ ਠੀਕ ਹੈ ਤਾਂ ਸਾਰੀ ਦੁਨੀਆਂ 'ਚ ਫਿਰ ਮੇਰੀ ਇੱਜ਼ਤ ਬਣ ਜਾਏਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੈ। ਪਿਛਲੇ ਔਗੁਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਮਹਾਰਾਜ ਕਹਿੰਦੇ ਚੰਗਾ ਭਾਈ, ਇਹਨੂੰ ਕੱਪੜੇ ਲਿਆ ਕੇ ਦਿਓ, ਕੱਪੜੇ ਪਵਾ ਤੇ ਉਹਦੇ। ਸੱਚੇ ਪਾਤਸ਼ਾਹ ਦੁਨੀਆਂ ਨੂੰ ਕਹਿਣ ਲੱਗੋ, ਭਾਈ ਇਹ ਬੰਦਾ ਮਾੜਾ ਨਹੀਂ ਹੈ, ਤੁਹਾਨੂੰ ਗਲਤੀ ਲੱਗ ਗਈ, ਭੁਲੇਖਾ ਲੱਗ ਗਿਆ ਤੁਹਾਨੂੰ, ਇਹ ਤਾਂ ਬਹੁਤ ਅੱਛਾ ਭਾਈ, ਮਾਂ ਬਾਪ ਰੂਪ ਹੈ ਨਾ ਗੁਰੂ ਨਾਨਕ ਦੇਵ ਜੀ, ਇਹ ਆਪਣੇ 'ਚ ਚੀਜ਼ ਨਹੀਂ ਆ ਸਕਦੀ, ਇਹ ਜਾਂ ਮੈਂ ਸੰਤਾਂ ਮਹਾਤਮਾ ਚੀਜ਼ ਦੇਖੀ ਹੈ ਨਾ ਭਾਈ। ਜੇ ਆਪਾਂ ਕਹੀਏ ਫਲਾਨਾ ਬੰਦਾ ਬਹੁਤ ਮਾੜਾ, ਕਾਹਨੂੰ ਭਾਈ, ਤਾਂ ਬਹੁਤ ਚੰਗਾ ਆਦਮੀ ਹੈ, ਤੈਨੂੰ ਭੁਲੇਖਾ ਲੱਗਦਾ। ਮਾੜੇ ਨੂੰ ਵੀ ਚੰਗਾ ਕਹਿ ਦੇਣਾ ਇਹ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਕਰਮ ਹੈ, ਫਿਰ ਚੰਗਾ ਬਣਾ ਵੀ ਦੇਣਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਇਉਂ ਕਰੀ, ਬਚਾ ਤਾਂ ਤੈਨੂੰ ਦਿੰਦੇ ਹਾਂ, ਹੁਣ ਅੱਗੇ ਵਾਸਤੇ ਆਪਣਾ ਜੀਵਨ ਜਿਹੜਾ ਨਾ ਉਹ ਐਂ ਉੱਚ ਕੋਟੀ ਦਾ ਬਣਾਈ, ਜਤੀ ਸਤੀ ਰਹੀਂ, ਅਤੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰੇਗਾ ਤਾਂ ਆ ਸਾਰੀ ਦੁਨੀਆਂ ਤੇਰੇ ਪੈਰ ਪੂਜੇਗੀ, ਤੈਨੂੰ ਅਸੀਂ ਮੰਜੀ ਬਖਸ਼ਿਸ਼ ਕਰ ਦਿੰਦੇ ਹਾਂ। ਆਪਣਾ ਸਿੱਖ ਬਣਾ ਕੇ ਮੰਜੀ ਬਖਸ਼ਿਸ਼ ਕਰਤੀ, ਸਾਰੀ ਦੁਨੀਆਂ ਨੂੰ ਕਹਿਤਾ ਭਾਈ ਅਸੀਂ ਇਹਨੂੰ ਮੰਜੀ ਦੇਤੀ ਹੈ, ਅਤੇ ਇਹ ਸਾਡਾ ਪਿਆਰਾ ਪ੍ਰੇਮੀ ਹੈ, ਤੁਹਾਨੂੰ ਭੁਲੇਖਾ ਲੱਗ ਗਿਆ। ਫਿਰ ਸਾਰੀ ਦੁਨੀਆਂ ਉਹਦੇ ਚਰਨਾਂ 'ਤੇ ਪਾਤੀ, ਲੋਕ ਉਹ ਤੋਂ ਮਾਫੀਆਂ ਮੰਗਣ ਲਾ ਤੇ ਸਾਰੇ ਜਾਣੇ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਮੈਂ ਜੋ ਕੁਛ ਕਰਨਾ ਚਾਹਾਂ ਮੈਂ ਫਟ ਕਰ ਦਿੰਦਾ, ਸਕਿੰਟ ਤੋਂ ਪਹਿਲਾਂ ਬਦਨਾਮੀ, ਸਕਿੰਟ ਤੋਂ ਪਹਿਲਾਂ ਇੱਜ਼ਤ ਮੇਰੇ ਹੱਥ ਵਿੱਚ ਹੀ ਹੈ। ਆਪ ਹੀ ਸੱਚੇ ਪਾਤਸ਼ਾਹ ਕਰਦੇ ਨੇ, ਪਰ ਇਨਸਾਨ ਨੂੰ ਸਮਝ ਨਹੀਂ ਲੱਗਦੀ। ਆਪ ਕੀਨੋ ਆਪਣ ਵਿਸਥਾਰ, ਸਭ ਕੁਛ ਉਸਕਾ ਉਹ ਕਰਨਾ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਥਾਂ ਤਰੀਕਾ ਸੋਏ, ਆਪਣੇ ਚਲ ਤੇ ਆਪ ਕਰਨਾ ਹਾਰ, ਕੌਤਕ ਕਰੈ ਰੰਗ ਆਪਾਰ। ਪਾਰਾਵਾਰ ਤੋਂ ਰਹਿਤ ਕੌਤਕ ਕਰਦਾ ਆਪਣੇ ਆਨੰਦ ਦੇ ਵਿੱਚ, ਉਹਦੇ ਕੌਤਕਾਂ ਨੂੰ ਕੋਈ ਹਟਾ ਨਹੀਂ ਸਕਦਾ, ਰੋਕ ਨਹੀਂ ਸਕਦਾ, ਉਹਨੂੰ ਕੋਈ ਟੋਕ ਨਹੀਂ ਸਕਦਾ, ਉਹਨੂੰ ਕੋਈ ਕਹਿ ਨਹੀਂ ਸਕਦਾ ਵੀ ਹੁਣ ਕਣਕ ਪੱਕੀ ਤੂੰ ਗੜੇ ਨਾ ਪਾ। ਕੌਣ ਕਹਿਣ ਵਾਲਾ ਉਹਨੂੰ? ਕੋਈ ਵੀ ਨਹੀਂ। ਮੇਰੀ ਮਰਜ਼ੀ ਹੈ, ਮੈਂ ਸਾਰੀ ਰੋੜ ਦਿਆਂ ਭਾਵੇਂ, ਤੈਨੂੰ ਕੀ ਲੈਣਾ, ਸਾਰਾ ਕੋਈ ਉਡਾ ਦਿਆਂ, ਸਭ ਕੋਈ ਬਣਾ ਦਿਆਂ, ਢਾਹ ਦਿਆਂ, ਮੇਰੀ ਮਰਜ਼ੀ ਹੈ। ਗੁਜਰਾਤ ਵਿੱਚ ਸਾਰੇ ਹੀ ਘਰ ਢਾਹ ਦਿੰਦੇ, ਇੱਕ ਅੱਧਾ ਤਾਂ ਛੱਡ ਦਿੰਦੇ, ਕਹਿੰਦੇ ਨਾ ਨਾ ਮੈਂ ਸਾਰੇ ਹੀ ਢਾਉਣੇ ਆ। ਬਈ ਤੇਰੀ ਆਪਣੀ ਖੇਡ ਹੈ, ਤੁਹਾਡੀ ਤੁਹਾਡੀ ਮਰਜ਼ੀ ਮਹਾਰਾਜ, ਅਸੀਂ ਤੁਹਾਡੇ ਅੱਗੇ ਕੋਈ ਜ਼ੋਰ ਸਾਡਾ ਥੋੜ੍ਹੀ ਹੈ, ਤੁਹਾਡੀ ਖੁਸ਼ੀ ਮਹਾਰਾਜ, ਆਪਾਂ ਤਾਂ ਅੱਗੇ ਬੋਲ ਵੀ ਨਹੀਂ ਸਕਦੇ। ਉਹ ਜਿਵੇਂ ਚਾਹੇ ਉਵੇਂ ਆਪਣੇ ਮੌਜ ਵਿੱਚ ਕੌਤਕ ਕਰਦਾ, ਮਨ ਮੈਂ ਆਪ, ਸਾਰਿਆਂ ਦੇ ਮਨਾਂ ਵਿੱਚ ਆਪਣਿਆਂ ਵਿੱਚ ਹੁਣ ਉਹ ਆਪ ਹੀ ਬੈਠਾ ਹੈ। ਜੀ ਕਰੇ ਆਪਾਂ ਸਾਰਿਆਂ ਨੂੰ ਉਠਾ ਕੇ ਤੋੜ ਦੇਵੇ ਇੱਥੋਂ, ਮੈਂ ਤਾਂ ਉਰੇ ਬਹਿਣਾ ਸੀ ਜੀ, ਬਸ ਮੈਂ ਤੈਨੂੰ ਤੋੜਤਾ। ਜੀ ਕਰੇ ਹੋਰ ਹਜ਼ਾਰਾਂ ਬੰਦਿਆਂ ਨੂੰ ਲਿਆ ਕੇ ਹੁਣੇ ਫਿਰ ਬਿਠਾ ਦੇਵੇ ਉਰੇ। ਸਾਰਿਆਂ ਮਨਾਂ ਦਾ ਪ੍ਰੇਰਕ, ਕਿਉਂਕਿ ਮਨਾਂ ਦੇ ਵਿੱਚ ਬੈਠਾ ਹੀ ਆਪ ਹੈ ਵਾਹਿਗੁਰੂ। ਮਨ ਆਪਣੇ ਮਾਹੇ, ਫਿਰ ਉਹਦੇ ਮਨ ਵਿੱਚ ਆਪਾਂ ਹਾਂ ਸਾਰੇ, ਉਹ ਹੈ ਸਾਡੇ ਮਨਾਂ ਦੇ ਵਿੱਚ, ਅਤੇ ਆਪਾਂ ਹਾਂ ਉਹਦੇ ਮਨ ਵਿੱਚ ਸਾਰੇ, ਆਪਾਂ ਭੱਜ ਕੇ ਬਾਹਰ ਨਹੀਂ ਜਾ ਸਕਦੇ ਉਹਦੇ ਤੋਂ। ਨਾਨਕ ਕੀਮਤ ਕਹਿਣ ਨਾ ਜਾਏ, ਮਹਾਰਾਜ ਕਹਿੰਦੇ ਉਹਦੀ ਕੀਮਤ ਵਾਹਿਗੁਰੂ ਦੀ ਕੋਈ ਨਹੀਂ ਕਹਿ ਸਕਦਾ, ਨਾ ਕੋਈ ਪਿੱਛੇ ਕਹਿ ਸਕਿਆ, ਨਾ ਕੋਈ ਅੱਗੇ ਨੂੰ ਕਹਿ ਸਕੇਗਾ। ਉਹ ਵਾਹਿਗੁਰੂ ਹੈ ਕੈਸਾ ਜੀ? ਸੱਤ 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 ਪ੍ਰਭ ਸੁਆਮੀ, ਸੁਆਮੀ ਮਾਲਕ ਵਾਹਿਗੁਰੂ ਤਿੰਨਾਂ ਕਾਲਾਂ ਦੇ ਵਿੱਚ ਸੱਤ ਹੈ, ਪਿੱਛੇ ਵੀ ਅੱਜ ਵੀ ਆਉਣ ਵਾਲੇ ਸਮੇਂ ਵਿੱਚ ਸੱਤ ਰੂਪ ਹੈ। ਗੁਰਪ੍ਰਸਾਦ ਕਿਨੈ ਵਖਿਆਨੀ, ਗੁਰੂ ਦੀ ਕਿਰਪਾ ਨਾਲ ਇਹ ਗੱਲ ਕਿਸੇ ਕਿਸੇ ਬੰਦੇ ਨੇ ਕਹੀ ਹੈ ਕਿ ਵਾਹਿਗੁਰੂ ਕੈਸਾ ਹੈ? ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਵਾਹਿਗੁਰੂ ਸੱਤ ਰੂਪ ਹੈ, ਇਹ ਕਿਸੇ ਕਿਸੇ ਨੇ ਕਿਹਾ। ਫਿਰ ਜੋ ਕੁਝ ਉਹਨੇ ਕੀਤਾ ਗਲਤ ਨਹੀਂ ਕੀਤਾ, ਸੱਚ 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 ਸਭ ਕੀਨਾ, ਜੋ ਕੁਝ ਕੀਤਾ ਪਿੱਛੇ, ਹੁਣ ਅੱਗੇ ਨੂੰ ਜੋ ਵੀ ਉਹਨੇ ਕਰਨਾ ਹੈ, ਉਹਨੇ ਸਾਰਾ ਕੁਝ ਸੱਚ ਹੀ ਕਰਨਾ। ਕਹਿਣ ਦੀਆਂ ਗੱਲਾਂ ਨੇ ਵੀ ਮਹਾਰਾਜ ਨੇ ਇਹ ਠੀਕ ਨਹੀਂ ਕੀਤਾ, ਲਿਆਓ ਤਾਂ ਕਿਹੜੀ ਗੱਲ ਤੁਸੀਂ ਕਹਿੰਦੇ ਹੋ ਗਲਤ ਹੈ। ਮਹਾਰਾਜ ਕਹਿੰਦੇ ਕੋਈ ਗੱਲ ਗਲਤ ਨਹੀਂ ਹੈ, ਪਰ ਇਹ ਤੁਹਾਨੂੰ ਪਤਾ ਨਹੀਂ ਲੱਗਦਾ। ਕੋਟ ਮੱਧੇ ਕਿਨੈ ਬਿਰਲੇ ਚੀਨਾ, ਇਹ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਬੰਦੇ ਨੇ ਜਾਣਿਆ ਕਿ ਵਾਹਿਗੁਰੂ ਨੇ ਠੀਕ ਕੀਤਾ। ਸੋ ਜਦੋਂ ਭਗਤ ਫਰੀਦ ਜੀ ਭਗਤੀ ਕਰਨ ਵਾਸਤੇ ਗਏ, 12 ਸਾਲ ਬਹੁਤ ਪਹਿਲੀ ਕਰੜੀ ਤਪੱਸਿਆ ਕੀਤੀ, ਬੜੀ ਸ਼ਕਤੀ ਆ ਗਈ, ਬੜੇ ਖੁਸ਼ ਨੇ ਕਿ ਮੇਰੀ ਤਪੱਸਿਆ ਫਲੀ। ਪਾਣੀ ਦੇ ਵਿੱਚ ਇੱਕ ਜਹਾਜ਼ ਤੁਰਿਆ ਜਾਂਦਾ ਨਦੀ 'ਚ, 48 ਬੰਦੇ ਹਨ ਉਹਦੇ 'ਚ ਕੁੱਲ। ਜਹਾਜ਼ ਡੁੱਬਣਾ ਸ਼ੁਰੂ ਹੋ ਗਿਆ, ਉੱਚੀ ਉੱਚੀ ਪੁਕਾਰਾਂ ਕਰਦੇ ਨੇ, ਬਚਾਓ ਬਚਾਓ ਕਰਦੇ ਨੇ। ਭਗਤ ਫਰੀਦ ਜੀ ਨੂੰ ਤਰਸ ਆ ਗਿਆ। ਭਗਤ ਫਰੀਦ ਜੀ ਨੇ ਅਰਦਾਸ ਕੀਤੀ, ਹੈ ਅੱਲਾ ਤਾਲਾ ਇਹ ਜਹਾਜ਼ ਡੁੱਬਣੋਂ ਬਚ ਜਾਵੇ। ਬਚ ਗਿਆ, ਸਾਰੇ ਬੰਦੇ ਆ ਗਏ। ਆਕਾਸ਼ਵਾਣੀ ਹੋਈ, ਭਗਤ ਫਰੀਦ ਤੈਨੂੰ ਅਰਦਾਸ ਕਰਨ ਨੂੰ ਕਿਹਨੇ ਕਿਹਾ ਸੀ? ਪਹਿਲਾਂ ਸਾਤੋਂ ਪੁੱਛ ਤਾਂ ਲੈਂਦਾ, ਸਾਡੇ ਸਾਹਮਣੇ ਜਹਾਜ਼ ਡੁੱਬਦਾ ਸਾਨੂੰ ਵੀ ਦਿਖਦਾ। ਕਹਿੰਦੇ 48 ਪਾਪੀ ਬੰਦੇ ਮੈਂ ਡੁਬੋ ਕੇ ਮਾਰਨੇ ਸੀ, ਇਹਨਾਂ ਨੇ ਬੜੇ ਭਾਰੀ ਗੁਨਾਹ ਕੀਤੇ ਹੋਏ ਸੀ, ਤੇ ਤੂੰ ਬਚਾ ਲੈ। ਕਹਿੰਦੇ ਚੰਗਾ, ਜਿੰਨੀ ਤੇਰੀ ਤਪੱਸਿਆ ਦਾ ਫਲ ਸੀ 12 ਸਾਲ ਦਾ, ਉਹ ਤਾਂ ਇਹਨਾਂ 48 ਨੂੰ ਮਿਲ ਗਿਆ, ਹੁਣ ਤੂੰ ਹੋ ਗਿਆ ਖਾਲੀ। ਹੁਣ ਤੂੰ 48 ਸਾਲ ਭਗਤੀ ਕਰ, ਤਾਂ ਜਾ ਕੇ ਤੈਨੂੰ ਦਰਸ਼ਨ ਹੋਣਗੇ। ਹੁਣ ਮਹਾਰਾਜ ਕਹਿੰਦੇ ਨੇ ਮੈਂ ਜੋ ਕਰਦਾ ਮੈਂ ਤਾਂ ਠੀਕ ਹੀ ਕਰਦਾ, ਪਰ ਤੁਹਾਨੂੰ ਨਜ਼ਰੇ ਆਉਂਦਾ ਕਿ ਪਰਮੇਸ਼ਰ ਗਲਤ ਕਰ ਰਿਹਾ। ਕਹਿੰਦੇ ਪਹਿਲਾਂ ਆ ਕੇ ਦੇਖੋ ਤਾਂ ਸਹੀ, ਇਸ ਬੰਦੇ ਦੀ ਫਾਈਲ ਤਾਂ ਦੇਖੋ, ਇਹ ਕਿੰਨਾ ਗਲਤ ਕਿਸਮ ਦਾ ਆਦਮੀ ਹੈ, ਇਸੇ ਕਰਕੇ ਤਾਂ ਬੰਦੇ ਨੂੰ ਮੈਂ ਇੰਨੀ ਸਜ਼ਾ ਦਿੱਤੀ ਹੈ। ਭਲਾ 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 ਤੇਰਾ ਰੂਪ, ਇਹ ਵਾਹਿਗੁਰੂ ਤੇਰਾ ਸੋਹਣਾ ਰੂਪ ਜਿਹੜਾ ਨਾ, ਤਿੰਨਾਂ ਕਾਲਾਂ ਵਿੱਚ ਹੀ ਭਲਾ ਹੈ, ਤੂੰ ਕਦੇ ਮਾੜਾ ਨਹੀਂ ਕਰਦਾ, ਤੂੰ ਤਾਂ ਸਦਾ ਹੀ ਸਾਡਾ ਭਲਾ ਕਰਦਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ ਰਾਖੋ ਆਪਣੇ ਬਾਲਾ। ਅਤ ਸੁੰਦਰ ਅਪਾਰ ਅਨੂਪ, ਤੇਰਾ ਸਰੂਪ ਵਾਹਿਗੁਰੂ ਅਤੀ ਸੁੰਦਰ ਹੈ, ਪਾਰਾਵਾਰ ਤੋਂ ਰਹਿਤ ਹੈ, ਉਪਮਾ ਤੋਂ ਰਹਿਤ ਹੈ, ਨਿਰਮਲ 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 ਤੇਰੀ ਬਾਣੀ, ਤੇਰੀ ਜਿਹੜੀ ਬਾਣੀ ਹੈ ਉਹ ਮੈਲ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਅਤਿ ਨਿਰਮਲ ਬਾਣੀ ਹੈ ਤੇਰੀ। ਘਟ ਘਟ ਸੁਣੀ ਸ਼ਰਵਨ ਬਖਿਆਣੀ, ਘਟਾਂ ਘਟਾਂ ਦੇ ਵਿੱਚ ਤੇਰੀ ਬਾਣੀ ਸੁਣੀ ਹੈ, ਦਿਲਾਂ ਦਿਲਾਂ ਦੇ ਵਿੱਚ ਤੇਰੀ ਬਾਣੀ ਹੈ। ਸਿਮਰਨ ਤਾਂ ਆਪਣੇ ਹੁਣ ਅੰਦਰ ਹੁਣ ਵੀ ਹੋ ਰਿਹਾ, ਸਿਮਰਨ ਤਾਂ ਹਰੇਕ ਵਿਅਕਤੀ 'ਚ, ਪੰਛੀ 'ਚ, ਪਸ਼ੂ 'ਚ, ਦਰਖਤ ਵਿੱਚ ਹਰ ਟਾਈਮ ਹੀ ਹੁੰਦਾ ਰਹਿੰਦਾ। ਆ ਜਿਹੜੀ ਆਪਾਂ ਦੇਖ ਰਹੇ ਹਾਂ ਸਮਾਨ 'ਚ, ਤਾਰੇ ਨੇ, ਹੋਰ ਚੀਜ਼ਾਂ ਨੇ, ਇਹ ਸਿਮਰਨ ਦੇ ਆਸਰੇ ਹੀ ਖੜੇ ਹੋਏ ਨੇ ਸਾਰੇ ਜਾਣੇ, ਸਿਮਰਨ ਦੀ ਇੰਨੀ ਸ਼ਕਤੀ ਹੁੰਦੀ, ਪਰ ਦੇਖਣ ਮਾਤਰ ਨਹੀਂ ਲੱਗਦਾ ਕਿ ਇਹ ਕਾਹਦੇ ਆਸਰੇ ਖੜੇ ਨੇ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਸਿਮਰਨ ਦੇ ਆਸਰੇ ਤੁਰੀ ਫਿਰਦੀ ਹੈ। ਘੱਟ ਘੱਟ ਸੁਣੀ, ਹਿਰਦਿਆਂ ਹਿਰਦਿਆਂ ਸੁਣੀ ਹੈ ਤੇਰੀ ਬਾਣੀ, ਸ਼ਰਵਨ ਬਖਿਆਣੀ, ਇਹ ਜਿਹੜੀ ਤੇਰੀ ਬਾਣੀ ਹੈ ਨਾ, ਇਹ ਕੰਨਾਂ ਦੇ ਵਿੱਚ ਸਾਡੇ ਆ ਕਰਕੇ ਬਾਣੀ ਤੇਰੀ ਜਿਹੜੀ ਸ਼ਰਵਣ ਹੋਈ ਹੈ, ਸਾਨੂੰ ਕਥਨ ਕੀਤੀ ਹੈ ਜਿਹੜੀ ਤੁਸੀਂ ਬਾਣੀ, ਇਹ ਖੱਖੇ ਦੇ ਪੈਰ 'ਚ ਅੱਧਾ ਯਈਆ ਲੱਗਿਆ ਬਖਿਆਣੀ, ਅਤੇ ਬਖਾਣੀ ਪਾਠ ਨਹੀਂ ਹੈਗਾ ਇਹ, ਬਖਿਆਣੀ ਬੱਬਾ ਖੱਖੇ ਸਿਹਾਰੀ, ਐੜੇ ਨੂੰ ਕੰਨਾਂ ਨਾਣੇ ਬਿਹਾਰੀ, ਬਖਿਆਣੀ। ਘੱਟ ਘੱਟ ਸੁਣੀ ਸ਼ਰਵਨ ਬਖਿਆਣੀ, ਘਟਾਂ ਘਟਾਂ ਦੇ ਸੁਣੀ ਹੈ ਜਿਹੜੀ ਆਪਨੇ ਕਥਨ ਕੀਤੀ ਆ, ਅਸੀਂ ਸੁਣੀ ਹੈ ਕੰਨਾਂ ਕੰਨਾਂ ਦੇ ਵਿੱਚ, ਹਰੇਕ ਕੰਨ ਵਿੱਚ ਬਾਣੀ ਸੁਣੀ ਆ ਆਪ ਜੀ ਦੀ। ਇੱਕ ਤੇ ਪ੍ਰਤੱਖ ਬਾਣੀ ਹੈ, ਕੀਰਤਨ ਹੈ, ਕਥਾ ਹੈ, ਪਾਠ ਹੈ, ਪਰ ਇੱਕ ਪ੍ਰਤੱਖ ਬਾਣੀ ਤੇਰੀ ਜਿਹੜੀ ਹਰ ਵਕਤ ਹੀ ਕੀਰਤਨ ਕਥਾ ਹੁੰਦਾ, ਇੱਕ ਕਥਾ ਕੀਰਤਨ ਉਹ ਆ ਜਿਹੜਾ ਗੁਰਦੁਆਰੇ 'ਚ ਟਾਈਮ ਸਿਰ ਹੁੰਦਾ, ਇੱਕ ਕਥਾ ਕੀਰਤਨ ਉਹ ਆ ਜਿਹੜਾ ਹਰ ਵਕਤ ਹੀ ਹੁੰਦਾ ਗੁਪਤ ਰੂਪ ਦੇ ਵਿੱਚ, ਉਹ ਸਿਰਫ ਰੱਬ ਦੇ ਪਿਆਰਿਆਂ ਨੂੰ ਸੁਣਦਾ, ਜਿਨ੍ਹਾਂ ਦੀ ਅਵਸਥਾ ਬਣ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਉਹ ਤੇਰਾ ਕਥਨ ਕੀਤਾ ਹੋਇਆ ਨਾਮ ਹਰ ਵਕਤ ਕੰਨਾਂ ਦੇ ਸੁਣਦਿਆਂ, ਦਿਲਾਂ ਦਿਲਾਂ ਦੇ ਵਿੱਚ ਹੈ ਤੇਰਾ ਨਾਮ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਜਿਹੜਾ ਇਨਸਾਨ ਮਨ ਦੇ ਪ੍ਰੇਮ ਕਰਕੇ ਨਾਮ ਜਪਣ ਲੱਗ ਜਾਂਦਾ ਹੈ ਉਹ ਹੋ ਜਾਂਦਾ ਹੈ ਪਵਿੱਤਰ 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 ਪੁਨੀਤ। ਸੁਣਤੇ ਪੁਨੀਤ ਕਹਿਤੇ ਪਵਿੱਤ। ਪੁਨੀਤ ਦੀ ਅਵਸਥਾ ਪਵਿੱਤਰ ਨਾਲੋਂ ਵੀ ਉੱਪਰ ਹੈ। ਪਵਿੱਤਰ 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 ਪੁਨੀਤ, ਸਾਰਿਆਂ ਤੋਂ ਹੀ ਪਵਿੱਤਰ ਹੋ ਜਾਂਦਾ, ਸਭ ਤੋਂ ਹੀ ਪੁਨੀਤ ਹੈ। ਕੌਣ ਜੀ? ਕਹਿੰਦਾ ਜਿਹੜਾ ਨਾਮ ਜਪੈ। ਨਾਨਕ ਮਨ ਪ੍ਰੀਤ, ਮਨ ਦੇ ਵਿੱਚ ਪ੍ਰੀਤੀ ਕਰਕੇ ਜਿਹੜਾ ਨਾਮ ਜਪਦਾ ਹੈ। ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਇਸ ਕਰਕੇ ਤੇਰਾ ਨਾਮ ਜਿਹੜਾ ਮਨ ਦੇ ਪਿਆਰ ਨਾਲ ਜਪਦਾ ਹੈ, ਉਹ ਇਨਸਾਨ ਦੁਨੀਆਂ ਵਿੱਚ ਕੀ, ਤਿੰਨਾਂ ਲੋਕਾਂ ਵਿੱਚ ਕੀ, ਹਰ ਪਾਸਿਓਂ ਹੀ ਪਵਿੱਤਰ 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 ਪੁਨੀਤ ਹੋ ਜਾਂਦਾ। ਨਾਮ ਮਨ ਦੇ ਪਿਆਰ ਨਾਲ ਜਪਣਾ ਹੈ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਸਤਿਕਾਰ ਵਜੋਂ ਲਾਇਆ ਜਾਂਦਾ। ਵਾਸਤਵ ਦੇ ਵਿੱਚ ਸ੍ਰੀ ਅੱਖਰ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਲੱਗਦਾ ਹੀ ਨਹੀਂ ਹੈ। ਆਪਣੇ ਆਪ ਕੋਈ ਲਾਈ ਫਿਰੇ ਲਾਈ ਫਿਰੇ, ਪਰ ਅਸਲ ਵਿੱਚ ਸ੍ਰੀ ਦਾ ਭਾਵ ਹੈ ਸੁਭਾਇਮਾਨ ਸ਼੍ਰੋਮਣੀ। ਜੋ ਮਾਇਆ ਦਾ ਮਾਲਕ ਹੋਵੇ ਉਹਨੂੰ ਸ੍ਰੀ ਕਹਿੰਦੇ ਨੇ। ਮਾਇਆ ਦਾ ਮਾਲਕ ਖੁਦ ਪਰਮੇਸ਼ਰ ਹੈ। ਸੋ ਇਸ ਕਰਕੇ ਮਹਾਰਾਜ ਕਈ ਚੀਜ਼ਾਂ ਨੁਕਤਿਆਂ ਵਾਲੀਆਂ ਹੁੰਦੀਆਂ ਨੇ। ਆਦ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਇਹਨਾਂ ਨੂੰ ਸ੍ਰੀ ਨਹੀਂ ਲਾਇਆ, ਗੁਰੂ ਨਾਨਕ ਦੇਵ ਜੀ ਨੂੰ, ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅਮਰਦਾਸ ਮਹਾਰਾਜ ਨੂੰ, ਪਰ ਕਹਿੰਦੇ ਸ੍ਰੀ ਗੁਰਦੇਵ ਏ ਨਮਹ। ਚੌਥੇ ਪਾਤਸ਼ਾਹ ਲਈ ਵਰਤਿਆ ਕਿਉਂ? ਪਹਿਲਿਆਂ ਤਿੰਨ ਸਰੂਪਾਂ ਨੇ ਮਾਇਆ ਨੂੰ ਆਪਣੇ ਨੇੜੇ ਹੀ ਨਹੀਂ ਲਾਇਆ, ਚੌਥੇ ਸਰੂਪ ਵਿੱਚ ਅੰਗੀਕਾਰ ਕੀਤਾ, ਤਾਂ ਲਾਉਂਦੇ ਨੇ ਸ੍ਰੀ। ਅਰਦਾਸ ਸ਼ੁਰੂ ਹੁੰਦੀ ਚੰਡੀ ਦੀ ਵਾਰ ਦੇ ਪਹਿਲੇ ਪੌੜੀ ਨੂੰ ਅਰਦਾਸ ਰੂਪ ਵਿੱਚ ਲਿਆ ਪੰਥ ਨੇ। ਕਦੇ ਵਿਚਾਰ ਨਹੀਂ ਕੀਤੀ ਇਸ ਗੱਲ ਦੀ, ਬਹੁਤਿਆਂ ਨੇ, ਛਾਪਣ ਵਾਲਿਆਂ ਵੀ ਨਹੀਂ ਕੀਤੀ, ਅਰਦਾਸ ਕਰਨ ਵਾਲਿਆਂ ਵੀ ਨਹੀਂ ਕੀਤੀ, ਕਿ ਸ਼ੁਰੂ 'ਚ ਕੀ ਲਿਖਿਆ ਹੈ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਇੱਥੇ ਸ੍ਰੀ ਨਹੀਂ ਹੈ। ਪਰ ਆਮ ਦੇਖੋ ਕਿਤੇ ਵੀ ਕੋਈ ਅਰਦਾਸ ਕਰਦਾ, ਉਹ ਕਹਿੰਦਾ ਕਿ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਉਂ? ਕਦੇ ਚੰਡੀ ਦੀ ਵਾਰ ਦੇਖੀ ਹੋਵੇ, ਪੜ੍ਹੀ ਹੋਵੇ ਤਾਂ ਪਤਾ ਹੋਵੇ। ਅਤੇ ਗੁਟਕੇ ਛਾਪਣ ਵਾਲੇ ਵੀ ਵਿੱਚ ਹੀ ਸ੍ਰੀ ਲਾ ਰਹੇ ਨੇ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਦੇਖੋ ਫਿਰ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਜਦੋਂ ਉਹ ਨਿਰਗੁਣ ਰੂਪ ਨੂੰ ਕਹਿੰਦੇ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਸ੍ਰੀ ਅੱਖਰ ਬਾਅਦ ਚ ਆਉਂਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਵੀ ਸ੍ਰੀ ਅੱਖਰ ਲੱਗਦਾ ਹੈ, ਉਦੋਂ ਹੀ ਆ ਕੇ ਲੱਗਦਾ ਹੈ ਜਦੋਂ ਮਾਇਆ ਦੇ ਸੰਯੁਕਤ ਹੁੰਦਾ ਪਰਮੇਸ਼ਰ। ਨਿਰਗੁਣ ਰੂਪ ਨੂੰ ਸ੍ਰੀ ਅੱਖਰ ਨਹੀਂ ਲੱਗਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਲੋਕ 13 ਕਿ ਸੰਤ ਸਰਨ ਜੋ ਜਨ ਪਰੈ, ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸੰਗ ਅੰਤ, ਜਿੱਥੇ ਸਾਰੀਆਂ ਵਾਸ਼ਨਾਵਾਂ ਦਾ ਅੰਤ ਹੋ ਜਾਂਦਾ ਹੈ, ਜਿਹਨੂੰ ਕੋਈ ਵਾਸ਼ਨਾ ਨਹੀਂ ਰਹਿੰਦੀ ਉਹਨੂੰ ਕਹਿੰਦੇ ਸੰਤ ਹੈ। ਸ਼ਾਂਤਾਤਮਾ ਸੰਤ, ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਸੰਗ ਅੰਤ ਹੈ, ਕਾਹਦਾ ਅੰਤ ਹੈ, ਜਿੱਥੇ ਸੰਸਾਰ ਦਾ ਅੰਤ ਹੈ, ਉੱਥੋਂ ਸੰਤ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਸੋ ਇਸ ਗੱਲ ਦਾ ਕਦੇ ਵਿਚਾਰ ਨਹੀਂ ਕੀਤਾ ਵੀ ਸੰਤ ਦਾ ਮਤਲਬ ਕੀ ਹੈ। ਸੰਸਾਰ ਜਿੱਥੇ ਜਾ ਕੇ ਉਹਦੇ ਹਿਰਦੇ ਚੋਂ ਮੁੱਕ ਜਾਂਦਾ ਹੈ, ਵਿਸ਼ਿਆਂ ਤੋਂ ਮੁਕਤ ਹੋ ਜਾਂਦਾ ਹੈ, ਸਵਾਦਾਂ ਤੋਂ ਪਰੇ ਹੋ ਜਾਂਦਾ ਹੈ, ਬ੍ਰਹਮਲੀਨ ਹੋ ਜਾਂਦਾ ਜਿਉਂਦੇ ਜੀ, ਉਹਨੂੰ ਕਹਿੰਦੇ ਸੰਤ। ਸਤਿਗੁਰੂ ਦਾ ਰੂਪ ਹੀ ਬਣ ਜਾਂਦਾ ਹੈ ਅਭਿਆਸ ਕਰ ਕਰਕੇ ਕਰ ਕਰਕੇ, ਸ਼੍ਰੋਮਣੀ ਮਹਾਤਮਾ ਦੇ ਰੂਪ ਵਿੱਚ ਆ ਜਾਂਦਾ। ਸੰਤ ਸਰਨ ਜੋ ਜਨ ਪਰੈ, ਮਹਾਤਮਾ ਦੀ ਸ਼ਰਨ ਵਿੱਚ, ਇਹੋ ਜਿਹੇ ਗੁਰਮੁਖਾਂ ਦੀ ਸ਼ਰਨ ਵਿੱਚ ਜਿਹੜਾ ਬੰਦਾ ਪੈ ਜਾਂਦਾ ਹੈ, ਸੋ ਜਨ ਉਧਰਨ ਹਾਰ, ਉਹ ਦੁਨੀਆਂ ਦੇ ਵਿੱਚ ਤਰਨ ਦੇ ਯੋਗ ਬਣ ਜਾਂਦਾ। ਕਈਆਂ ਨੂੰ ਇਸ ਗੱਲ 'ਤੇ, ਇਹ ਸੁਣੀ ਸੁਣਾਈ ਗੱਲ 'ਤੇ ਬੜੀ ਅਲਰਜੀ ਹੋ ਜਾਂਦੀ ਸੰਤ ਅੱਖਰ ਤੋਂ, ਸਾਧੂ ਅੱਖਰ ਤੋਂ। ਅਸਲ ਵਿੱਚ ਕਿਸੇ ਨੂੰ ਕੋਈ ਵੀ ਸੋਝੀ ਨਹੀਂ ਹੁੰਦੀ, ਹਰੇਕ ਗੱਲ ਦੇ ਉੱਤੇ ਕਿੰਤੂ ਪਰੰਤੂ ਚੱਲਦਾ ਹੀ ਰਹਿੰਦਾ। ਪਰ ਆਪਾਂ ਨੇ ਇਹਨਾਂ ਦੋਨਾਂ ਹੀ ਕੰਮਾਂ ਤੋਂ ਨਿਰਲੇਪ ਹੋ ਕੇ ਇੱਕ ਪਾਸੇ ਬੈਠ ਕੇ ਆਪਣੇ ਮਾਰਗ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਕਿ ਆਪਾਂ ਸੰਸਾਰ ਦੇ ਮਗਰ ਨਹੀਂ ਲੱਗਣਾ, ਆਪਾਂ ਨਿੰਦਾ ਚੁਗਲੀ ਵਿੱਚ ਨਹੀਂ ਪੈਣਾ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਕਿਉਂਕਿ ਕਿਸੇ ਨੂੰ ਮਾੜਾ ਕਹਿਣ ਕਰਕੇ ਆਪਣੇ ਮਨ ਦੇ ਉੱਤੇ ਬੜਾ ਗੰਦਾ ਪ੍ਰਭਾਵ ਪੈਂਦਾ, ਕਿਸੇ ਦੀ ਨਿੰਦਿਆ ਕਰਨੇ ਕਰਕੇ ਮਨ ਦੀ ਇਕਾਗਰਤਾ ਘਟਦੀ ਹੈ। ਤੋ ਮਹਾਰਾਜ ਕਹਿੰਦੇ ਨਿੰਦਾ ਨਹੀਂ ਕਰਨੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਹੁਣ ਐਸੇ ਸੰਤ ਮਹਾਤਮਾ ਦੀ ਨਿੰਦਾ ਕਰਦਿਆਂ ਕਰਦਿਆਂ ਫਿਰ ਬਾਰ 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 ਜਨਮ ਲੈਂਦਾ ਇਨਸਾਨ, ਕਿਉਂਕਿ ਉਹਨੂੰ ਪਤਾ ਤਾਂ ਹੈ ਨਹੀਂ ਕਿ ਹੈ ਕੌਣ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਰਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕੰਨ ਵਿਚਾਰ। ਉਹ ਨਹੀਂ ਜਾਣਦਾ ਕਿ ਕੌਣ ਹੈ, ਇਹਦੀ ਕਲਾ ਕੀ ਹੈ, ਇਹਦੀ ਸ਼ਕਤੀ ਕੀ ਹੈ, ਕਰ ਕੀ ਸਕਦਾ ਹੈ। ਮਹਾਰਾਜ ਕਹਿੰਦੇ ਇਸੇ ਕਰਕੇ ਭੇਖ ਤੋਂ ਵੀ ਡਰਨਾ ਚਾਹੀਦਾ। ਲਿਬਾਸ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੌਣ ਆ ਜਾਵੇ, ਵਿੱਚ ਕਿੱਥੇ ਕੌਣ ਬੈਠਾ, ਇਹਦੇ ਬਾਰੇ ਆਪਾਂ ਨੂੰ ਗਿਆਨ ਨਹੀਂ। ਨਕਲੀ ਵੀ ਬਹੁਤ ਨੇ ਵਿੱਚ, ਅਤੇ ਅਸਲੀ ਵੀ ਕੱਦਾ ਕੋਈ ਆ ਜਾਂਦਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਜਣ ਠੱਗ ਦੇ ਕੋਲ ਗਏ, ਪ੍ਰਸ਼ਾਦਾ ਲਿਆਏ ਛਕਿਆ ਨਹੀਂ, ਗਰਮ ਪਾਣੀ ਲਿਆਏ ਚਰਨ ਧੋਣੇ, ਮਹਾਰਾਜ ਕਹਿੰਦੇ ਨਹੀਂ ਅਸੀਂ ਥੱਕੇ ਨਹੀਂ ਹੋਏ, ਕੋਈ ਗੱਲ ਨਹੀਂ, ਅਸੀਂ ਨਹੀਂ ਧੋਣੇ ਚਰਨ। ਫਿਰ ਕਹਿਣ ਲੱਗੇ ਦੁੱਧ ਤਾਂ ਪੀ ਲਓ ਜੀ, ਥੱਕੇ ਹੋਣੇ, ਦੁੱਧ ਪੀ ਲਓ, ਘਿਓ ਪਾ ਕੇ ਲਿਆਂਦਾ ਦੁੱਧ ਵਿੱਚ। ਮਹਾਰਾਜ ਕਹਿੰਦੇ ਨਹੀਂ ਬਾਈ, ਦੁੱਧ ਵੀ ਨਹੀਂ ਪੀਣਾ ਹੈ ਅਸੀਂ, ਕਿਉਂਕਿ ਉਹ ਹਰੇਕ ਚੀਜ਼ 'ਚ ਜ਼ਹਿਰ ਪਾ ਲਿਆਉਂਦਾ ਸੀ। ਸੋ ਉਸ ਵਕਤ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਇੱਕ ਬਚਨ ਕੀਤਾ ਸੱਜਣ ਠੱਗ ਨੂੰ, ਕਹਿੰਦੇ ਕਦੇ ਕਦੇ ਸ਼ਿਕਾਰੀ ਜਿਹੜਾ ਮੱਛੀਆਂ ਪਕੜਦਾ ਹੁੰਦਾ ਨਾ, ਬਦਕ, ਕਹਿੰਦੇ ਕਦੇ ਕਦੇ ਉਹਦੇ ਜਾਲ ਵਿੱਚ ਵੱਡਾ ਸਾਰਾ ਮਗਰਮੱਛ ਵੀ ਆ ਜਾਂਦਾ, ਜਿਹੜਾ ਸਾਰੇ ਜਾਲ ਨੂੰ ਹੀ ਤੋੜ ਦਿੰਦਾ ਅਤੇ ਫਿਰ ਉਹਨੂੰ ਹੀ ਪਕੜ ਲੈਂਦਾ, ਖਾ ਜਾਂਦਾ। ਸੱਜਣ ਠੱਗ ਦਾ ਦਿਮਾਗ ਚਕਰਾ ਗਿਆ, ਮੈਂ ਸਮਝਿਆ ਨਹੀਂ ਮਹਾਰਾਜ। ਮਹਾਰਾਜ ਕਹਿੰਦੇ ਕੋਈ ਨਹੀਂ, ਸਮਝ ਜਾਏਗਾ ਹੌਲੀ ਹੌਲੀ, ਤੂੰ ਦੁਨੀਆਂ ਦੀਆਂ ਡੱਡੀਆਂ ਮੱਛੀਆਂ ਖਾਣ ਗਿੱਝੀਆਂ, ਜਿਹੜਾ ਆਇਆ ਉਹਨੂੰ ਮਾਰ ਕੇ ਸੁੱਟ ਦਿੱਤਾ, ਲੁੱਟ ਲਿਆ, ਅੱਜ ਤੇਰਾ ਜੋ ਪੇਚਾ ਪੈ ਗਿਆ ਬਹੁਤ ਤਕੜੇ ਮਗਰਮੱਛ ਦੇ ਨਾਲ, ਤੇਰੇ ਜਾਲ ਵਿੱਚ ਆ ਗਿਆ, ਅੱਜ ਆਪੇ ਹੀ ਆ ਗਿਆ, ਅੱਜ ਤੇਰਾ ਜਾਲ ਤੋੜਾਂਗੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਕਦੇ ਕਦੇ ਤੁਰਦਿਆਂ ਤੁਰਦਿਆਂ ਅਚਾਨਕ ਪੂਰਨ ਰੂਪ ਵਿੱਚ ਵੀ ਕੋਈ ਮਿਲ ਜਾਂਦਾ ਹੈ, ਜਿਵੇਂ ਚੌਥੇ ਪਾਤਸ਼ਾਹ ਮਹਾਰਾਜ ਨੇ ਅਤੇ ਛੇਵੇਂ ਪਾਤਸ਼ਾਹ ਨੇ ਇੱਕੋ ਜਿਹੀ ਸਾਖੀ ਸੁਣਾਈ ਗੁਰਸਿੱਖਾਂ ਨੂੰ। ਕਹਿੰਦੇ ਜਿਵੇਂ ਕੋਈ ਬੰਦਾ ਸੀ, ਉਹ ਪੰਛੀਆਂ ਨੂੰ ਰੋਜ਼ ਦਾਣਾ ਪਾਵੇ, ਉਹਦੀ ਬੜੀ ਮਹਿਮਾ ਹੋ ਗਈ। ਇੱਕ ਦਿਨ ਉਸ ਬੰਦੇ ਕੋਲ ਮਾਨ ਸਰੋਵਰ ਤੋਂ ਉੱਡ ਕੇ ਦੋ ਹੰਸ ਇਹ ਦੇਖਣ ਆਏ ਵੀ ਬਾਕੀ ਪੰਛੀਆਂ ਨੂੰ ਪਾਉਂਦਾ ਦਾਣਾ। ਜਦੋਂ ਉਸ ਬੰਦੇ ਨੇ ਦੇਖਿਆ ਇਹ ਅਜੀਬ ਕਿਸਮ ਦੇ ਪੰਛੀ ਨੇ, ਵੀ ਕੀ ਖਾਂਦੇ ਹੋਣਗੇ, ਇੱਕ ਬੰਦਾ ਕਹਿੰਦਾ ਇਹ ਹੰਸ ਨੇ, ਹੀਰਾ ਮੋਤੀ ਖਾਂਦੇ ਨੇ, ਇਹ ਦੁੱਧ ਪੀਂਦੇ ਨੇ। ਉਹ ਜਾ ਕੇ ਦੁੱਧ ਲਿਆਇਆ, ਮੋਤੀ ਲਿਆਇਆ, ਉਹ ਖਾ ਕੇ ਦੋ ਬੜੇ ਕੀਮਤੀ ਜਿਹੜੇ ਸਨ ਲਾਲ ਆਪਣੇ ਮੂੰਹ ਦੇ ਵਿੱਚੋਂ ਉਗਲ ਕੇ ਸੁੱਟ ਗਏ। ਉਹ ਬੰਦਾ ਉਹ ਦੋ ਕੀਮਤੀ ਲਾਲਾਂ ਨੂੰ ਵੇਚ ਕੇ ਲੱਖਾਂ ਪਤੀ ਬਣ ਗਿਆ। ਫਿਰ ਇੱਕ ਵਾਰੀ ਉਹਦੇ ਹੰਸਾਂ ਦੀ 100 ਹੰਸਾਂ ਦੀ ਡਾਰ ਉਹਦੇ ਘਰ ਆਈ, ਉਹਨੇ ਦੁੱਧ ਪਿਆਇਆ ਅਤੇ ਮੋਤੀ ਖਵਾਏ। 100 ਦਾ 100 ਹੰਸ ਹੀ 100 ਲਾਲ ਉਗਲ ਗਿਆ ਉੱਥੇ। ਉਹ ਬੰਦਾ ਉਸ ਇਲਾਕੇ ਦਾ ਰਾਜਾ ਬਣ ਗਿਆ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਆਏ ਗਏ ਗੁਰਸਿੱਖ ਸਾਧੂ ਮਹਾਤਮਾ ਸੰਗਤ ਦੀ ਸੇਵਾ ਕਰਦਿਆਂ 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 ਬੰਦੇ ਦਾ ਜਸ ਫੈਲ ਜਾਂਦਾ। ਕਹਿੰਦੇ ਫਿਰ ਨਕਲੀ ਆਉਣੇ ਸ਼ੁਰੂ ਹੁੰਦੇ ਨੇ ਵੀ ਉੱਥੇ ਬੜੇ ਪੈਸੇ ਮਿਲਦੇ ਆ, ਲੰਗਰ ਮਿਲਦਾ, ਕੱਪੜਾ ਮਿਲਦਾ। ਨਕਲੀ ਆਉਂਦਿਆਂ ਆਉਂਦਿਆਂ ਫਿਰ ਇੱਕ ਦਿਨ ਅਸਲੀ ਵੀ ਆ ਜਾਂਦਾ। ਕਹਿੰਦੇ ਫਿਰ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ। ਚੌਥੇ ਪਾਤਸ਼ਾਹ ਅਤੇ 6ਵੇਂ ਪਾਤਸ਼ਾਹ ਨੇ ਇਹ ਸਾਖੀ ਸੁਣਾਈ ਗੁਰਸਿੱਖਾਂ ਨੂੰ, ਭਾਈ ਸੇਵਾ ਕਰਦਿਆਂ ਤੁਸੀਂ ਇਹ ਨਾ ਦੇਖੋ ਕਿ ਠੱਗ ਹੈ ਕਿ ਚੋਰ ਹੈ ਕੌਣ ਹੈ, ਤੁਸੀਂ ਤਾਂ ਰੱਬ ਰੂਪ ਜਾਣ ਕੇ ਸੰਗਤ ਦੀ ਸੇਵਾ ਕਰਨੀ ਹੈ। ਉਹਨਾਂ ਕਿਹਾ ਕਰੋ ਇਹਨੂੰ ਤਾਂ ਮੈਂ ਜਾਣਦਾ, ਇਹ ਤਾਂ ਬੰਦਾ ਬੜਾ ਖਰਾਬ ਹੈ। ਮਹਾਰਾਜ ਕਹਿੰਦੇ ਬ੍ਰਹਮ ਰੂਪ ਜਾਣ ਕੇ ਸਭ ਦੀ ਸੇਵਾ ਕਰੀ ਚੱਲੋ, ਨਿੰਦਾ ਨਾ ਕਰੋ ਕਿਸੇ ਦੀ ਵੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮਾੜਾ ਨਹੀਂ ਕਹਿਣਾ ਕਿਸੇ ਨੂੰ ਆਪਣੇ ਮੂੰਹ ਦੇ ਨਾਲ। ਜਿਹੜਾ ਇਨਸਾਨ ਮਾੜਾ ਕਹਿੰਦਾ ਹੈ ਕਿਸੇ ਨੂੰ ਉਹ ਸੰਤ ਰੂਪ ਨਹੀਂ ਬਣ ਸਕਦਾ। ਇਸ ਕਰਕੇ ਸਾਧੂ ਦੇ, ਗੁਰਮੁਖ ਦੇ, ਸੰਤ ਦੇ ਲੱਛਣ ਨੇ ਕਿ ਉਹ ਕਿਸੇ ਨੂੰ ਮਾੜਾ ਕਹਿੰਦੇ ਹੀ ਨਹੀਂ, ਉਹ ਕਹਿੰਦੇ ਸਭ ਚੰਗਾ ਹੈ, ਕਿਉਂਕਿ ਆਪ ਸੱਤ ਕੀ ਆ, ਸਭ ਸੱਤ ਬਣਾਇਆ ਤਾਂ ਵਾਹਿਗੁਰੂ ਨੇ ਹੀ ਹੈ, ਚਾਹੇ ਉਹ ਬੰਦਾ ਠੱਗ ਹੈ, ਨਕਲੀ ਹੈ, ਕੈਸਾ ਵੀ ਹੈ, ਬਣਾਇਆ ਤਾਂ ਰੱਬ ਨੇ। ਉਹਨਾਂ ਦੀ ਬਿਰਤੀ ਇੰਨੀ ਉੱਚੀ ਚਲੀ ਜਾਂਦੀ ਹੈ ਕਿ ਉਹ ਮਨ ਦੇ ਅੰਦਰ ਲਿਆਉਂਦੇ ਹੀ ਨਹੀਂ ਕੋਈ ਰੱਖ ਜੇ ਕੋਈ ਲੈ ਜੇ। ਬਹੁਤ ਉੱਚੀ ਬਿਰਤੀ ਦੇ ਮਾਲਕ ਸਾਧੂ ਦੀ ਅਸ਼ਟਪਦੀ, ਫਿਰ ਬ੍ਰਹਮ ਗਿਆਨੀ ਦੀ ਅਸ਼ਟਪਦੀ, ਫਿਰ ਸੰਤ ਮਹਾਤਮਾ ਦੀ ਅਸ਼ਟਪਦੀ ਕਥਨ ਕਰਦੇ। ਹੁਣ ਅਸ਼ਟਪਦੀ 8 ਪੌੜੀਆਂ ਹਨ। ਸੰਤ ਕਹਿ ਦੁੱਖਨ ਆਰ ਜਾ ਘਟੈ। ਸੰਤ ਵਿੱਚ ਦੋਸ਼ ਆਰੋਪਣ ਵਾਲਾ ਜਿਹੜਾ ਬੰਦਾ ਹੈ, ਸੰਸਾਰ ਨੂੰ ਇਸ ਗੱਲ ਦੀ ਔਖਿਆਈ ਹੁੰਦੀ ਹੈ। ਇਸ ਟਾਈਮ ਆਪਾਂ ਜਿੰਨੇ ਗੁਰਦੁਆਰਾ ਸਾਹਿਬ 'ਚ ਆ ਜਾਂਦੇ ਹਾਂ, ਜੇ ਕਹਿ ਲਈਏ ਵੀ ਤੁਸੀਂ ਵੀ ਸਾਰੇ ਸੰਤ ਹੀ ਬੈਠੇ ਹੋ, ਜਿਹੜਾ ਗੁਰਦੁਆਰੇ ਆਉਂਦਾ, ਬਾਣੀ ਪੜ੍ਹਦਾ, ਅੰਮ੍ਰਿਤ ਵੇਲੇ ਉੱਠਦਾ, ਹੋਰ ਸੰਤ ਦੇ ਲੱਛਣ ਕੀ ਹੁੰਦੇ ਨੇ? ਪਰ ਇਹ ਦੇਖੋ ਵੀ ਲੋਕਾਂ ਨੂੰ ਕਿੰਨੀ ਈਰਖਾ ਹੁੰਦੀ ਸੰਸਾਰ ਦਿਨ। ਅਗਲਾ ਕਹਿੰਦਾ ਇਹ ਤੁਰੇ ਹੀ ਰਹਿੰਦਾ, ਸਵੇਰੇ ਜਾਂਦਾ ਸ਼ਾਮ, ਕੋਈ ਕੰਮ ਨਹੀਂ, ਚਿੱਟੇ ਕੱਪੜੇ ਪਾ ਕੇ ਰੱਖਦਾ, ਇਹ ਗਾਤਰਾ ਪਾਈ ਫਿਰਦਾ, ਇਹ ਅਮਰ ਛਕੀ ਫਿਰਦਾ, ਇਹ ਫਲਾਨਾ ਕੰਮ ਕਰਦਾ। ਇਸ ਗੱਲ ਨੂੰ ਲੈ ਕੇ ਸੁੱਤੇ ਸਿੱਧੀ ਸੰਸਾਰ ਦੇ ਅੰਦਰ ਈਰਖਾ ਹੁੰਦੀ, ਇਹ ਕਿਉਂ ਜਾਂਦਾ ਉੱਧਰ ਨੂੰ? ਕੁਦਰਤੀ ਗੱਲ ਆ, ਜਿਹੜਾ ਬੰਦਾ ਸਤਸੰਗਤ ਕਰੀ ਜਾਂਦਾ ਸੁੱਤੇ ਸਿੱਧੀ ਉਹਦੀ ਵਡਿਆਈ ਹੋਣ ਲੱਗ ਜਾਂਦੀ ਹੈ। ਮਾਇਆ ਵੱਲੋਂ ਵੀ ਮਹਾਰਾਜ ਕਿਰਪਾ ਕਰ ਦਿੰਦੇ ਨੇ, ਕੰਮ ਵੀ ਉਹਦੇ ਬਣੀ ਜਾਂਦੇ ਨੇ, ਫਿਰ ਸੰਸਾਰ ਹੋਰ ਔਖਾ ਹੋ ਜਾਂਦਾ। ਹੈ ਇਹਦਾ ਕੰਮ ਬਣ ਗਿਆ, ਅਸੀਂ ਮਿਹਨਤ ਕਰਦੇ ਮਰ ਗਏ ਸਾਰਾ ਦਿਨ, ਇਹਨੂੰ ਵੈਸੇ ਬੈਠੇ ਨੂੰ ਮਿਲੀ ਜਾਂਦਾ ਸਾਰਾ ਕੁਛ। ਇਹੀ ਸੇਮ ਹਾਲਤ ਸੰਤਾਂ ਮਹਾਤਮਾ ਨਾਲ ਹੈ ਸੰਸਾਰ ਦੀ। ਆਪਾਂ 5 ਬਾਣੀਆਂ ਪੜ੍ਹਦੇ ਹਾਂ, ਰਹਿ ਰਾਸ ਕੀਰਤਨ 16 ਇੱਕ ਸੁਖਮਨੀ ਸਾਹਿਬ ਦਾ ਪਾਠ ਦਾ, ਆਪਣੇ ਉੱਤੇ ਇੰਨੀ ਕਿਰਪਾ ਹੋਈ ਜਾਂਦੀ ਹੈ ਤੇ ਜਿਹੜਾ 24 ਘੰਟੇ ਹੀ ਬਾਣੀ ਪੜ੍ਹੀ ਜਾਂਦਾ ਉਹਦੇ ਤੇ ਕਿੰਨੀ ਹੋਵੇਗੀ? ਜੇ ਆਪਾਂ 5 ਬਾਣੀਆਂ ਪੜ੍ਹਨ ਵਾਲਿਆਂ ਨੂੰ ਰੱਬ ਕਾਰ ਕੋਠੀ ਦੇ ਸਕਦਾ, ਵੀ ਜਿਹੜੇ ਰਾਤ ਦਿਨ ਬਾਣੀ ਪੜ੍ਹਦੇ ਉਹਨੂੰ ਫਿਰ ਕਾਰਾਂ ਕੋਠੀਆਂ ਕਿਉਂ ਨਹੀਂ ਦੇ ਸਕਦਾ? ਉਹਨੂੰ ਬੜੇ ਬੜੇ ਥਾਂ ਦੇ ਦਿੰਦਾ, ਬਹੁਤ ਦੁਨੀਆ ਮੰਨਣ ਲੱਗ ਜਾਂਦੀ, ਫਿਰ ਸੰਸਾਰ ਨੂੰ ਇਸ ਗੱਲ ਦੇ ਉੱਤੇ ਬਹੁਤ ਤਕਲੀਫ ਖੜੀ ਹੋ ਜਾਂਦੀ। ਫਿਰ ਉਹ ਹੋਰ ਤਾਂ ਕੁਛ ਕਰ ਨਹੀਂ ਸਕਦੇ, ਫਿਰ ਕੀੜੀ ਦੀ ਤਰ੍ਹਾਂ ਖੱਡ ਭਾਲਣ ਲੱਗ ਜਾਂਦੇ ਨੇ। ਖੱਡ ਭਾਲਦਿਆਂ ਫਿਰ ਨਿੰਦਿਆ ਕਰਦੇ ਨੇ, ਮਾੜਾ ਕਹਿੰਦੇ ਨੇ, ਇਹ ਚੰਗਾ ਨਹੀਂ ਕਰਦੇ, ਦੁਨੀਆ ਲੁੱਟ ਕੇ ਖਾ ਗਏ, ਐਂ ਕਰਕੇ। ਦੁਨੀਆ ਤਾਂ ਆਪਾਂ ਨੂੰ ਨਹੀਂ ਬਖਸ਼ ਰਹੀ, ਇਹ ਤਾਂ ਕਹਿੰਦੇ ਵੀ ਆਹ ਫਲਾਨਾ ਜਾਣਾ ਸਾਰਾ ਹੀ ਇਹ ਖਾ ਗਿਆ, ਉਹ ਖਾ ਗਿਆ। ਸੋ ਮਹਾਰਾਜ ਕਹਿੰਦੇ ਨੇ ਆਪਾਂ ਦੁਨੀਆਂ ਦੇ ਮਗਰ ਲੱਗ ਕੇ ਨਿੰਦਕ ਨਹੀਂ ਬਣਨਾ। ਵੱਡੀ ਗੱਲ ਜਿਹੜੀ ਆ ਵੀ ਆਪਾਂ ਨਿੰਦਾ ਨਹੀਂ ਕਰਨੀ ਕਿਸੇ ਦੀ ਵੀ। ਅਸੀਂ ਕਹਿੰਦੇ ਹਾਂ ਜੋ ਕੋਈ ਕਰਦਾ ਵਾਹਿਗੁਰੂ ਦੇ ਹੁਕਮ ਵਿੱਚ ਕਰਦਾ, ਬਸ कोई कुछ भी करता। महाराज कहने जे आप दोष आरोपण लग जाइए सारिया के संत कै दुखन आरजा घटा, बंदे की उम्र ही घट जाती है वो जो संतां विच दोष आरोपता है निंदा करता है। संत कै दुखन जमते नहीं छुटै, हुण संतां विच दोष आरोपण करके जमदूत उहदा खेड़ा नहीं छड़दे, जमदूत उहनू रात दिन पकड़ी फिरदे ने पईए इहने की माड़ा कीता। जे इहने रात दिन सिमरन कीता कम कार छड के तेरे वांगू धंधिआं च तां नहीं फसिआ रिहा है, निंदा करदा है, निंदा करन नाल जमदूत खेड़ा नहीं छड़दे बंदे दा। संत कै दुखन सुख सब जाए, संतां विच दोष आरोपण करके निंदा करने करके बंदे दे अंदरों आत्मक आनंद भी खत्म हो जाता है, बाहरला आनंद भी खत्म हो जाता, क्योंकि यह हमेशा निंदा करन ते जोर रखता। वास्तव दे विच अपना निशाना नहीं है निंदा करना, चुगली करना, क्योंकि अपना लंबा रस्ता पैंडा तय करके आपां तां अपने मस्त होके अपने मार्ग ते चलना हुंदा, ना कि आपां किसे निंदा करन लई जन्म लिया। संत की निंदा नानका बहर बहर अवतार तां वक्खरी गल है, जिहड़ी इहदे उत्ते महाराज ने जिहड़ी पंगती कही है कि निंदा भली किसे की नाही, संतां दी निंदा नहीं किसे दी भी निंदा नहीं करनी है, क्योंकि जिहड़ी निंदा है पर धन पर ती पर निंदा, ये जड़ियां तीन चीजा ने यह भगती दे विच जहर ने। पराई निंदा, निंदा असल विच वो चीज है जिहड़ी आण होया दोष आरोपना किसे ते। पुराणियां कहावतां विच कहिंदे जिवें कोई बंदा गऊ तुरी जांदी गां तुरी जांदी उहनूं कहिंदा देखो भेड़ जा रही, ते भेड़ नूं कहिंदा इह गां तुरी जा रही है, इहनूं कहिंदे निंदा।